ਵਾਹਿਗੁਰੂ ਸਾਹਿਬ ਜੀ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈ ਭੰਗੁਰ ਪ੍ਰਸਾਦ ਜਪ ਆਦਿ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਤੂੰ ਸਮਰੱਥ ਵੱਡਾ ਮੇਰੀ ਮਤ ਥੋਰੀ ਰਾਮ ਪਾਲੈ ਕਿਰਤ ਕਨਾ ਪੂਰਨ ਦ੍ਰਿਸ਼ਟ ਤੇਰੀ ਰਾਮ ਮੈਂ ਮੂਰਖ ਕੀ ਕੇਤਕ ਬਾਤ ਹੈ ਕੋਟ ਪਰਾਤੀ ਤਰਿਆ ਰੇ ਗੁਰੂ ਨਾਨਕ ਜਿਨ ਸੁਣਿਆ ਪੇਖਿਆ ਸੇ ਫਿਰ ਗਰਭਾਸ ਨਾ ਪਰਿਆ ਰੇ ਗਿਆਨ ਧਿਆਨ ਕਿਛ ਕਰਮ ਨਾ ਜਾਣਾ ਅਨਸਾਰ ਨਾ ਜਾਣਾ ਤੇਰੀ ਸਭ ਤੇ ਵੱਡਾ ਸਤਿਗੁਰ ਨਾਨਕ ਜਿਨ ਕਲ ਰਾਖੀ ਮੇਰੀ ਸਭ ਤੇ ਵੱਡਾ ਸਤਿਗੁਰੂ ਨਾਨਕ ਜਿਨ ਕਲ ਰਾਖੀ ਮੇਰੀ ਕੋਟ ਬ੍ਰਹਿਮੰਡਾਂ ਦੇ ਮਾਲਕ ਜ਼ਾਰਾ ਜ਼ਹੂਰ ਹਾਜ਼ਰਾ ਹਜ਼ੂਰ ਸਰਬ ਕਲਾ ਭਰਪੂਰ ਪਤਿਤ ਪਾਵਨ ਭਗਤ ਵਛਲ ਕਿਰਪਾ ਦੇ ਖਜ਼ਾਨੇ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜਿਨ੍ਹਾਂ ਦੀ ਮੁਬਾਰਕ ਹਜ਼ੂਰੀ ਦੇ ਅੰਦਰ ਇਸ ਵਿਸ਼ੇਸ਼ ਦੀਵਾਨ ਦੇ ਅੰਦਰ ਸਤਿਗੁਰਾਂ ਦੀ ਮੇਰਾਮਤ ਪ੍ਰਾਪਤ ਕਰਨ ਵਾਸਤੇ ਆਪ ਸਤਸੰਗੀ ਜਨ ਪਹੁੰਚੇ ਹੋ। ਗੁਰਮੁਖ ਪਿਆਰੇ ਰਾਗੀ ਸਿੰਘਾਂ ਦੀ ਰਸ ਭਿੰਨੀ ਰਸਨਾ ਤੋਂ ਕੀਰਤਨ ਗੁਰਬਾਣੀ ਦਾ ਆਪ ਸੰਗਤਾਂ ਨੇ ਸਰਵਣ ਕੀਤਾ ਹੈ। ਇੱਥੋਂ ਦੇ ਗੁਰਮੁਖ ਸੱਜਣ ਪ੍ਰਬੰਧਕ ਜਨ ਜਿਨ੍ਹਾਂ ਦੇ ਉੱਦਮ ਉਪਰਾਲੇ ਨਾਲ ਕੱਲ੍ਹ ਦੇ ਰੋਜ਼ ਤੋਂ ਹੀ ਮਹਾਨ ਅਮਰ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਜੀ ਤਿੰਨਾਂ ਦੇ ਮੁਬਾਰਕ ਜਨਮ ਦਿਹਾੜੇ ਨੂੰ ਸਮਰਪਿਤ ਇਹ ਉਚੇਚੇ ਦੀਵਾਨ ਸਜਾਏ ਜਾ ਰਹੇ ਨੇ। ਕੱਲ੍ਹ ਢਾਡੀ ਦਰਬਾਰ ਸਜਿਆ ਸੀ, ਅੱਜ ਦਾ ਵਿਸ਼ੇਸ਼ ਕਥਾ ਦਰਬਾਰ ਉਲੀਕਿਆ ਹੈ। ਭਾਈ ਸਾਹਿਬ ਹੋਣਾ ਵੱਲੋਂ ਹੁਕਮ ਹੋਇਆ ਹੈ ਕਿ ਉਸ ਮਹਾਨ ਪੁਰਖੇ ਦੀ ਧੰਨ ਧੰਨ ਬਾਬਾ ਦੀਪ ਸਿੰਘ ਜੀ ਜਿਨ੍ਹਾਂ ਦਾ ਇਤਨਾ ਮਹਾਨ ਜੀਵਨ ਹੈ ਉਹਨੂੰ ਪੂਰਨ ਤੌਰ 'ਤੇ ਕੋਈ ਜ਼ਬਾਨ ਬਿਆਨ ਨਹੀਂ ਕਰ ਸਕਦੀ ਹੈ। ਤਿੰਨ ਧੰਨ ਜਣੇ ਦੀ ਮਾਓ ਆਏ ਸਫਲ ਸੇ ਆਓ ਬੜੇ ਸਤਿਕਾਰ ਨਾਲ ਸਾਰੇ ਅਸੀਸ ਬਖਸ਼ੋ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇਹ ਮੁਬਾਰਕ ਸ਼ਬਦ ਜਿਹੜਾ ਹੈ ਭਗਤ ਫਰੀਦ ਸਾਹਿਬ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਹੈ। ਦਿਲੋ ਮੁਹੱਬਤ ਜਿਨ ਸੇਈ ਸੱਚਿਆ, ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚਿਆ। ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਵਿਸਰਿਆ ਜਿਨ੍ਹਾਂ ਨਾਮ ਤੇ ਭੋਏ ਭਾਰ ਥੀਏ। ਇਸੇ ਸ਼ਬਦ ਵਿੱਚ ਫਰੀਦ ਸਾਹਿਬ ਨੇ ਦੋਨੇ ਗੱਲਾਂ ਲਿਖ ਦਿੱਤੀਆਂ। ਜਿਹੜਾ ਉਸ ਪਰਮਾਤਮਾ ਵਾਹਿਗੁਰੂ ਤੋਂ ਭੁੱਲਿਆ ਹੋਇਆ, ਪਰਮੇਸ਼ਰ ਦੀ ਯਾਦ ਜਿਹਦੇ ਹਿਰਦੇ ਵਿੱਚ ਨਹੀਂ ਹੈ, ਉਹ ਧਰਤੀ ਦੇ ਉੱਤੇ ਕੇਵਲ ਭਾਰ ਹੈ, ਉਹ ਭਾਰ ਹੈ। ਅਤੇ ਉਹ ਗੁਰਮੁਖ ਜਿਹੜੇ ਰੱਤੇ ਇਸ਼ਕ ਖੁਦਾਏ ਰੰਗ ਦੀਦਾਰ ਕੇ, ਤਿੰਨ ਧੰਨ ਜਣੇ ਦੀ ਮਾਉ ਆਏ ਸਫਲ ਸੇ, ਜਿਹੜੇ ਖੁਦਾ ਦੇ ਪ੍ਰੇਮ ਰੰਗ ਵਿੱਚ ਰੰਗੇ ਗਏ ਨੇ, ਜਿਨ੍ਹਾਂ ਦੀ ਮੁਹੱਬਤ ਸੱਚੀ ਹੈ ਵਾਹਿਗੁਰੂ ਦੇ ਨਾਲ, ਉਹਨਾਂ ਦਾ ਜੀਵਨ ਸਫਲਾ ਹੈ, ਸੰਸਾਰ ਦੇ ਉੱਤੇ ਆਉਣਾ ਸਫਲ ਹੈ। ਅਤੇ ਉਹਨਾਂ ਗੁਰਮੁਖਾਂ ਦੇ ਬਾਬਤ ਹੀ ਅੰਮ੍ਰਿਤ ਗੁਰਬਾਣੀ ਦੇ ਵਿੱਚ ਇਹਨਾਂ ਸ਼ਬਦਾਂ ਦੇ ਨਾਲ ਉਹਨਾਂ ਦੀ ਮਾਤਾ ਨੂੰ ਵੀ ਧੰਨ ਭਾਗ ਕਿਹਾ। ਗੁਰਮੁਖੋ, ਇੱਕ ਮਾਂ ਦਾ ਬੜਾ ਵੱਡਾ ਰੋਲ ਹੋਇਆ ਕਰਦਾ ਹੈ ਬਾਲਕ ਨੂੰ ਜਨਮ ਦੇਣ ਵਾਲੀ ਮਾਂ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੀ ਗੱਲ ਕਰੀਏ ਤੇ ਸਾਹਿਬ ਕਹਿੰਦੇ ਨੇ, ਜਦੋਂ ਅਸੀਂ ਸ੍ਰਿਸ਼ਟੀ ਤੇ ਆਏ ਹਾਂ, ਸੰਸਾਰ ਵਿੱਚ ਆਏ ਹਾਂ, ਸਾਡੇ ਮਾਤਾ ਤੇ ਪਿਤਾ ਦਾ ਬਹੁਤ ਵੱਡਾ ਯੋਗਦਾਨ ਸੀ। ਉਹਨਾਂ ਆਪਣੇ ਬਚਨਾਂ ਵਿੱਚ ਇਹ ਅੰਕਿਤ ਕੀਤਾ, ਤਾਤ ਮਾਤ ਮੁਰ ਅਲਖ ਅਰਾਧਾ, ਬਹੁਵਿਧ ਯੋਗ ਸਾਧਨਾ ਸਾਧਾ, ਤਿੰਨ ਜੋ ਕਰੀ ਅਲਖ ਕੀ ਸੇਵਾ, ਤਾਂ ਤੇ ਭਏ ਪ੍ਰਸੰਨ ਗੁਰਦੇਵਾ। ਮਾਂ ਪਿਤਾ ਦਾ ਬੜਾ ਵੱਡਾ ਰੋਲ ਹੈ। ਅਤੇ ਸਾਧ ਸੰਗਤ ਗੁਰਬਾਣੀ 'ਚ ਉਸ ਮਾਂ ਨੂੰ ਉਲਾਮਾ ਵੀ ਦਿੱਤਾ ਗਿਆ, ਜਿਸ ਨੇ ਪੁੱਤ ਤਾਂ ਪੈਦਾ ਕੀਤਾ, ਸਪੂਤ ਨਹੀਂ ਜਣਿਆ, ਕਪੂਤ ਪੈਦਾ ਕੀਤਾ, ਉਸ ਮਾਂ ਨੂੰ ਵੀ ਮੇਰੇ ਸਤਿਗੁਰੂ ਨੇ ਉਲਾਮਾ ਦਿੱਤਾ ਹੈ। ਸਾਹਿਬਾਂ ਦੀ ਅੰਮ੍ਰਿਤ ਬਾਣੀ ਦੇ ਬਚਨ ਨੇ, ਜਿਨ ਹਰ ਹਿਰਦੈ ਨਾਮ ਨਾ ਬਸਿਓ, ਤਿਨ ਮਾਤ ਕੀਜੈ ਹਰ ਬਾਂਝਾ, ਤਿਨ ਸੁਈ ਦੇ ਫਿਰੇ ਬਿਨ ਨਾਵੈ, ਓਏ ਖਪ ਖਪ ਮੂਹੇ ਕਰਾਂਝਾ। ਕਿ ਦੁਨੀਆਂ ਵਿੱਚ ਮਨੁੱਖ ਤਾਂ ਬਹੁਤ ਆਉਂਦੇ ਨੇ, ਲੇਕਿਨ ਸਭ ਦਾ ਆਉਣਾ ਸਫਲ ਨਹੀਂ ਹੁੰਦਾ। ਸਫਲ ਕਿਹਨਾਂ ਦਾ ਹੈ ਦੁਨੀਆਂ ਵਿੱਚ ਆਉਣਾ, ਅਤੇ ਕਿਹਨਾਂ ਦਾ ਨਿਸਫਲ ਹੈ ਦੁਨੀਆਂ ਦੇ ਵਿੱਚ ਆਉਣਾ? ਮਹਾਰਾਜ ਕਹਿੰਦੇ ਨੇ, ਅਸਲ ਵਿੱਚ ਹਕੀਕਤ ਇਹ ਹੈ, ਜਿਹੜਾ ਗੁਰੂ ਦੀ ਗੱਲ ਨੂੰ ਸਮਝ ਨਹੀਂ ਸਕਿਆ, ਗੁਰੂ ਦੇ ਗਿਆਨ ਨੂੰ ਹਿਰਦੇ 'ਚ ਟਿਕਾ ਨਹੀਂ ਸਕਿਆ, ਦੁਨੀਆਂ ਵਿੱਚ ਆਇਆ ਤਾਂ ਹੈ ਜਨਮ ਲੈ ਕੇ, ਮਾਨਸ ਦੇਹ ਤਾਂ ਉਹਨੂੰ ਪ੍ਰਾਪਤ ਹੋਈ ਹੈ, ਲੇਕਿਨ ਬੁੱਝਣ ਤੋਂ ਬਿਨਾਂ ਉਹ ਪਸ਼ੂ ਢੋਰ ਗਵਾਰ, ਇਹ ਅੱਖਰਾਂ ਦੇ ਨਾਲ ਉਹਨੂੰ ਸੰਬੋਧਿਤ ਕੀਤਾ ਹੈ ਗੁਰਬਾਣੀ ਦੇ ਵਿੱਚ। ਸਾਹਿਬਾਂ ਦੀ ਅੰਮ੍ਰਿਤ ਬਾਣੀ ਦੇ ਬਚਨ ਨੇ, ਆਵਨ ਆਏ ਸ੍ਰਿਸ਼ਟ ਮੈਂ ਬਿਨ ਬੂਝੇ ਪਸ ਢੋਰ। ਸ੍ਰਿਸ਼ਟੀ ਤੇ ਆਇਆ ਹੈ, ਮਨੁੱਖ ਬਹੁਤ ਜਨਮ ਲੈਂਦੇ ਨੇ, ਬਹੁਤ ਤੁਰ ਜਾਂਦੇ ਨੇ, ਲੇਕਿਨ ਅਸੀਂ ਕਿਸੇ ਦੇ ਨਾਮ ਨਾਲ ਧੰਨ ਧੰਨ ਜਾਂ ਜੈ ਜੈ ਇਹ ਸ਼ਬਦ ਉਹਨਾਂ ਦੇ ਨਾਲ ਨਹੀਂ ਵਰਤੇ ਜਾਂਦੇ ਨੇ। ਕਿਹਨਾਂ ਦੇ ਨਾਲ ਨਾਮ ਦੇ ਨਾਲ ਇਹ ਸ਼ਬਦ ਵਰਤੇ ਜਾਂਦੇ ਨੇ? ਜਿਨ੍ਹਾਂ ਨੇ ਆਪਣਾ ਜੀਵਨ ਕਮਾਇਆ, ਜੀਵਨ ਦੇ ਮਕਸਦ ਨੂੰ ਬੁੱਝਿਆ, ਅਤੇ ਸੰਸਾਰ ਵਿੱਚ ਰਹਿੰਦੇ ਆ, ਜਿਨ੍ਹਾਂ ਨੇ ਪ੍ਰੇਮਾ ਭਗਤੀ ਕੀਤੀ, ਵਾਹਿਗੁਰੂ ਦੇ ਪ੍ਰੇਮ ਇਸ਼ਕ ਵਿੱਚ ਰੰਗੇ ਗਏ, ਉਹਨਾਂ ਗੁਰਮੁਖਾਂ ਦੇ ਲਈ ਇਹ ਅੱਖਰ ਵਰਤੇ ਗਏ ਨੇ ਕਿ ਉਹ ਧੰਨ ਭਾਗ ਨੇ, ਉਹ ਸ੍ਰਿਸ਼ਟੀ ਦੇ ਉੱਤੇ ਆਏ ਨੇ, ਉਹਨਾਂ ਦਾ ਆਉਣਾ ਸਫਲ। ਉਹ ਆਪ ਤਾਂ ਤਰੇ ਹੀ ਤਰੇ ਨੇ, ਉਹ ਜੀਵਨ ਮੁਕਤ ਹੋਏ ਨੇ, ਅਤੇ ਉਹਨਾਂ ਦੀ ਸੰਗਤ ਜਿੰਨਾ ਗੁਰਮੁਖਾਂ ਨੇ ਕੀਤੀ, ਉਹ ਵੀ ਇਸ ਭੌਜਲ ਸੰਸਾਰ ਤੋਂ ਤਰ ਗਿਆ ਹੈ। ਸਾਹਿਬਾਂ ਦੀ ਅੰਮ੍ਰਿਤ ਬਾਣੀ 'ਚ ਆਪਾਂ ਪੜ੍ਹਦੇ ਹਾਂ, ਜੋ ਜਾਣੈ ਤਿਸ ਸਦਾ ਸੁਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ। ਆ ਤਿੰਨ ਅੱਖਰ ਬੜੇ ਧਿਆਨ ਦੇਣ ਵਾਲੇ ਨੇ। ਹਰ ਬੰਦਾ ਕੁਲਵੰਤ ਨਹੀਂ ਹੋ ਸਕਦਾ, ਹਰ ਬੰਦਾ ਪਤਵੰਤਾ ਨਹੀਂ ਹੋ ਸਕਦਾ, ਹਰ ਬੰਦਾ ਧਨਵਾਨ ਨਹੀਂ ਹੋ ਸਕਦਾ। ਇਹਨਾਂ ਅੱਖਰਾਂ ਨੂੰ ਬੜੇ ਸਹਿਜ ਨਾਲ ਵਿਚਾਰਨ ਦੀ ਲੋੜ ਹੈ। ਧਨਵੰਤ ਕੌਣ ਨੇ? ਗੁਰਮੁਖ ਉਹ ਨਹੀਂ ਕਿ ਜਿਹਦੇ ਕੋਲ ਚਾਰ ਮਰੱਬੇ ਹੋਣ ਉਹਨੂੰ ਧਨਵੰਤ ਕਹਿਤਾ ਸਤਿਗੁਰੂ ਨੇ। ਉਹ ਨਹੀਂ ਕਿ ਜਿਹਦੀ ਉੱਚੀ ਕੁਲ ਵਿੱਚ ਜਨਮ ਹੋਵੇ ਉਹ ਬਈ ਕੁਲਵੰਤ ਹੈ। ਉਹ ਪਤਵੰਤ ਨਹੀਂ ਜਿਹਦਾ ਦੁਨੀਆ ਅਤੇ ਸਮਾਜ ਵਿੱਚ ਬਹੁਤ ਸਤਿਕਾਰ ਹੋ ਸਕਦਾ ਹੈ। ਗੁਰਮੁਖ ਗੁਰਬਾਣੀ ਨੇ ਪਤਵੰਤਾ ਉਹਨੂੰ ਕਿਹਾ। ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ। ਅਤੇ ਉਹਨਾਂ ਬਾਰੇ ਲਿਖਦੇ ਨੇ, ਧਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਆਪ ਮੁਕਤ ਮੁਕਤ ਕਰੈ ਸੰਸਾਰ, ਨਾਨਕ ਤਿਸ ਜਨ ਕਹੋ ਸਦਾ ਨਮਸਕਾਰ। ਉਸ ਗੁਰਮੁਖ ਦੇ ਚਰਨਾਂ 'ਚ ਸਾਡੀ ਨਮਸਕਾਰ ਹੈ, ਜਿਹੜਾ ਆਪ ਤਾਂ ਮੁਕਤ ਹੈ ਹੀ, ਜਿਨ੍ਹਾਂ ਉਹਦੀ ਸੰਗਤ ਕੀਤੀ ਉਹ ਵੀ ਸੰਸਾਰ ਭੌਜਲ ਤੋਂ ਉਤਰ ਗਏ। ਗੱਲ ਕਰ ਰਹੇ ਹਾਂ ਉਸ ਮਹਾਨ ਸ਼ਖਸੀਅਤ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ। ਪਹੁਵਿੰਡ ਇੱਕ ਨਗਰ ਹੈ ਅੰਮ੍ਰਿਤਸਰ ਦੀ ਮੁਬਾਰਕ ਸਰ ਜ਼ਮੀਨ ਦੇ ਉੱਤੇ। ਸਤਸੰਗਤ, ਇਸ ਪਹੁਵਿੰਡ ਦੇ ਵਿੱਚ ਮਾਤਾ ਜਿਉਣੀ ਜੀ ਅਤੇ ਪਿਤਾ ਭਾਈ ਭਗਤਾ ਜੀ, ਜਿਨ੍ਹਾਂ ਦੇ ਗ੍ਰਹਿ ਵਿਖੇ 1682 ਈਸਵੀ ਮੁਤਾਬਕ ਉਸ ਮਹਾਨ ਪੁਰਖ ਦਾ ਜਨਮ ਹੋਇਆ ਹੈ, ਜਿਨ੍ਹਾਂ ਦਾ ਨਾਮ ਦੀਪਾ ਰੱਖਿਆ ਗਿਆ। ਦੀਪ ਸਿੰਘ, ਬਾਬਾ ਦੀਪ ਸਿੰਘ ਨਾਮ ਜਿਹੜਾ, ਇਹ ਅੰਮ੍ਰਿਤ ਦੀ ਦਾਤ, ਅੰਮ੍ਰਿਤ ਦੀ ਪਹੁ ਲੈਣ ਤੋਂ ਬਾਅਦ ਇਹ ਨਾਮ ਹੋਇਆ ਹੈ। ਦੀਪਾ ਨਾਮ ਇਹ ਮਸ਼ਹੂਰ ਸੀ। ਪੁੱਤਰ ਨੇ ਆਮਦ ਲਈ, ਪੁੱਤਰ ਨੇ ਜਨਮ ਲਿਆ। ਉਹ ਮਾਂ ਕਿਉਂ ਧੰਨ ਹੈ? ਕਿਉਂਕਿ ਸਤ ਸੰਗਤ, ਮਾਂ ਦਾ ਬੜਾ ਵੱਡਾ ਰੋਲ ਹੁੰਦਾ ਹੈ ਬੱਚੇ ਨੂੰ ਸੁਚੱਜੇ ਮਾਰਗ ਵਿੱਚ ਲਾਉਣ ਲਈ। ਦੁਨੀਆ ਦੇ ਇਤਿਹਾਸਕਾਰ ਇਹ ਵੀ ਲਿਖਦੇ ਨੇ ਕਿ ਸਭ ਤੋਂ ਪਹਿਲਾ ਜਿਹੜਾ ਟੀਚਰ ਹੈ ਨਾ, ਉਹ ਮਾਂ ਹੀ ਹੋਇਆ ਕਰਦੀ ਹੈ। ਮਾਂ ਹੀ ਆਪਣੇ ਬੱਚੇ ਨੂੰ ਭਗਤੀ ਭਾਵ ਵੱਲ ਜੋੜ ਦੇਵੇ। ਮਾਂ ਹੀ ਉਹ ਹੈ ਜੇ ਬੱਚੇ ਨੂੰ ਕੁਮਾਰਕ ਦੇ ਉੱਤੇ ਲਾ ਦੇਵੇ। ਮਾਂ ਦਾ ਬੜਾ ਵੱਡਾ ਰੋਲ ਹੈ। ਆਮ ਤੌਰ 'ਤੇ ਘਰ ਦੇ ਵਿੱਚ ਸਾਡੇ ਬੱਚੇ ਪੈਦਾ ਹੁੰਦੇ ਨੇ, ਸਾਰੇ ਗੁਰਮਤ ਦੇ ਅਨੁਕੂਲ ਜਿਹੜਾ ਚੱਲਦਾ ਹੈ ਜੀ, ਉਹ ਇੱਕ ਅਰਦਾਸ ਗੁਰੂ ਦੇ ਚਰਨਾਂ ਵਿੱਚ ਕਰਦਾ ਹੈ। ਜਦੋਂ ਬੱਚਾ ਪੈਦਾ ਹੁੰਦਾ ਹੈ ਘਰ ਵਿੱਚ, ਕੀਰਤਨ ਵੀ ਹੁੰਦਾ ਹੈ, ਇਹ ਸ਼ਬਦ ਪੜ੍ਹੇ ਜਾਂਦੇ ਨੇ ਉੱਥੇ, ਇਹ ਸ਼ਬਦ ਪੜ੍ਹੇ ਜਾਂਦੇ ਨੇ, ਪੂਤਾ ਮਾਤਾ ਕੀ ਅਸੀਸ। ਪਰ ਇਹਨਾਂ ਅੱਖਰਾਂ ਨੂੰ ਜੇ ਪੂਰਨ ਰੂਪ ਵਿੱਚ ਅਪਣਾਇਆ ਤਾਂ ਉਸ ਮਾਂ ਜਿਉਣੀ ਨੇ ਅਪਣਾਇਆ। ਇਹਨਾਂ ਬਚਨਾਂ ਦੇ ਉੱਤੇ ਜੇ ਕੋਈ ਚੱਲਿਆ ਤਾਂ ਬਾਬਾ ਦੀਪ ਸਿੰਘ ਸਾਹਿਬ ਚੱਲੇ ਨੇ। ਉਹਨਾਂ ਸ਼ਬਦਾਂ ਨੂੰ ਆਪਾਂ ਵਿਚਾਰੀਏ, ਪੂਤਾ ਮਾਤਾ ਕੀ ਅਸੀਸ, ਨਿਮਖ ਨਾ ਬਿਸਰੋ ਤੁਮਕੋ ਹਰ ਹਰ, ਸਦਾ ਭਜੋ ਜਗਦੀਸ਼, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ, ਕਾਪੜ ਪਤ ਪਰਮੇਸ਼ਰ ਢਾਕੀ, ਭੋਜਨ ਕੀਰਤਨ ਨੀਤ, ਅੰਮ੍ਰਿਤ ਪੀਵੋ ਸਦਾ ਚਿਰ ਜੀਵੋ, ਹਰ ਸਿਮਰਤ ਅਣਦੇ ਅਨੰਤਾ, ਰੰਗ ਤਮਾਸਾ ਪੂਰਨ ਆਸਾ, ਕਬੇ ਨਾ ਵਿਆਪੈ ਚਿੰਤਾ, ਭਵਰ ਤੁਮਾਰਾ ਇਹੋ ਮਨ ਹੋਵੋ, ਹਰ ਚਰਨਾ ਹੋ ਕੌਲਾ, ਨਾਨਕ ਦਾਸ ਉਨ ਸੰਗ ਲਪਟਾਇਓ, ਜਿਉ ਬੂੰਦੇ ਚਾਤਰਕ ਮੌਲਾ। ਇਹਨਾਂ ਦੇ ਅਰਥ ਬੜੇ ਡੂੰਘੇ ਨੇ, ਬੜੇ ਗੰਭੀਰ ਨੇ। ਇਹ ਕੇਵਲ ਪੜ੍ਹਨ ਵਾਸਤੇ ਹੀ ਨਹੀਂ ਹੈ ਕਿ ਰਾਗੀ ਸਿੰਘ ਨੇ ਕੀਰਤਨ ਕਰਤਾ ਜੀ ਘਰ ਵਿੱਚ ਪੁੱਤਰ ਹੋਇਆ, ਵਧਾਈਆਂ ਦੇ ਦਿੱਤੀਆਂ ਸਾਰਿਆਂ ਦੇ। ਮਾਂ ਜਿਉਣੀ ਨੇ ਆਪਣੇ ਪੁੱਤਰ ਦੇ 'ਚ ਇਹ ਗੁਣ ਭਰ ਦਿੱਤੇ ਨੇ, ਇਹ ਗੁਣ ਭਰੇ ਨੇ ਹਕੀਕਤ ਦੇ ਵਿੱਚ। ਨਿਮਖ ਨਾ ਬਿਸਰੋ ਤੁਮ ਕੋ ਹਰ ਹਰ, ਇਹ ਸੱਚੇ ਸਤਿਗੁਰੂ ਇਹ ਰਹਿਮਤ ਕਰੀ ਮੇਰੇ ਪੁੱਤਰ ਨੂੰ ਕਦੇ ਵਾਹਿਗੁਰੂ ਰਸਨਾ ਤੋਂ ਭੁੱਲੇ ਨਾ। ਅਤੇ ਹਕੀਕਤ ਇਹ ਹੈ, ਜਿੰਨਾ ਚਿਰ ਤੱਕ ਇਸ ਕਾਇਆ 'ਚ ਪੰਜ ਭੌਤਿਕ ਸਰੀਰ 'ਚ ਬਾਬਾ ਦੀਪ ਸਿੰਘ ਸਾਹਿਬ ਰਹੇ ਨੇ, ਸਾਧ ਸੰਗਤ ਕਦੇ ਨਿਮਖ ਮਾਤਰ ਵੀ ਉਹਨਾਂ ਨੂੰ ਵਾਹਿਗੁਰੂ ਨਹੀਂ ਭੁੱਲਿਆ। ਕੈਸਾ ਮਹਾਨ ਜੀਵਨ ਹੈ ਬਾਬਾ ਦੀਪ ਸਿੰਘ ਸਾਹਿਬ ਜੀ ਦਾ। ਨਿਮਖ ਨਾ ਵਿਸਰੋ ਤੁਮਕੋ ਹਰ ਹਰ ਸਦਾ ਭਜੋ ਜਗਦੀਸ਼, ਸਤਿਗੁਰ ਤੁਮਕੋ ਹੋਏ ਦਿਆਲਾ, ਸੰਤ ਸੰਗ ਤੇਰੀ ਪ੍ਰੀਤ। ਅਤੇ ਸੰਤ ਸੰਗ ਨਾਲ ਪ੍ਰੀਤ ਬਣ ਗਈ। ਕਾਫੀ ਸਮਾਂ ਆਪਣੇ ਘਰ ਦੇ ਵਿੱਚ ਹੀ ਮਾਂ ਜਿਉਣੀ ਤੋਂ ਹੀ ਸਿੱਖਿਆ ਲਈ, ਗੁਰਮਤਿ ਦੀ ਗੁੜਤੀ ਪ੍ਰਾਪਤ ਹੋਈ। ਸਾਧ ਸੰਗਤ ਜੀ, ਦੋਨੋਂ ਹੀ ਦੰਪਤ ਜਿਹੜੇ ਨੇ, ਬਾਬਾ ਭਗਤਾ ਜੀ ਅਤੇ ਮਾਤਾ ਜਿਉਣੀ, ਗੁਰੂ ਨਾਨਕ ਸਾਹਿਬ ਦੀ ਸਿੱਖੀ ਨੂੰ ਜਿਨ੍ਹਾਂ ਨੇ ਗ੍ਰਹਿਣ ਕੀਤਾ ਹੋਇਆ ਹੈ ਅਤੇ ਅੰਮ੍ਰਿਤ ਵੇਲੇ ਜਾਗਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਜੋ ਨਿਤਨੇਮ ਅਤੇ ਵਾਹਿਗੁਰੂ ਦੇ ਵਿੱਚ ਆਪਣੀ ਸੁਰਤ ਨੂੰ ਜੋੜਦੇ ਨੇ, ਸਮਾਂ ਆਪਣੀ ਚਾਲੇ ਚੱਲਿਆ। ਬਾਬਾ ਦੀਪ ਸਿੰਘ ਸਾਹਿਬ ਜੀ ਕੁਝ ਕਿਸ਼ੋਰ ਅਵਸਥਾ ਦੇ ਹੋਏ ਨੇ, ਛੋਟੀ ਉਮਰ ਤੋਂ ਹੀ ਜਾਗ ਲਗਾਤਾ ਮਾਂ ਨੇ, ਸਿਮਰਨ ਭਜਨੀਕ ਵਾਲੀ ਬਿਰਤੀ ਬਣ ਗਈ ਬਾਬਾ ਦੀਪ ਸਿੰਘ ਸਾਹਿਬ ਦੀ। ਅੱਜ ਮੇਰਾਮਤ ਹੋਈ ਅਤੇ ਸਾਧ ਸੰਗਤ ਮਾਤਾ ਪਿਤਾ ਦੇ ਨਾਲ ਅੱਜ ਚੱਲੇ ਆਨੰਦਾਂ ਦੀ ਪੁਰੀ ਵੱਲ, ਆਨੰਦਪੁਰ ਸਾਹਿਬ, ਜਿੱਥੇ ਸਾਡੇ ਚੋਜੀ ਪ੍ਰੀਤਮ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਚੋਜ ਪਏ ਕਰਦੇ ਨੇ। ਉਸ ਆਨੰਦਪੁਰ ਸਾਹਿਬ ਜਿੱਥੇ ਲੱਖਾਂ ਦੀ ਤਾਗਾਦ ਵਿੱਚ ਸੰਗਤਾਂ ਆਉਂਦੀਆਂ ਨੇ, ਗੁਰੂ ਕੇ ਦਰਸ਼ਨ ਦੀਦਾਰ ਕਰਕੇ ਆਪਣਾ ਜੀਵਨ ਸਫਲ ਬਣਾਉਂਦੀਆਂ ਨੇ, ਅੱਜ ਉਹ ਦੰਪਤ ਵੀ ਆਏ ਆਪਣੇ ਪੁੱਤ ਨੂੰ ਲੈ ਕੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਅਤੇ ਸਤਿਗੁਰੂ ਦੇ ਚਰਨਾਂ ਵਿੱਚ ਆ ਕੇ ਨਤਮਸਤਕ ਹੋਏ ਨੇ। ਸਾਹਿਬਾਂ ਦੀ ਚਰਨ ਸ਼ਰਨ ਵਿੱਚੋਂ ਹੀ ਅੱਜ ਅੰਮ੍ਰਿਤ ਦੀ ਦਾਤ, ਖੰਡੇ ਬਾਟੇ ਦੀ ਪੌਲ ਉਸ ਬਾਬਾ ਦੀਪ ਸਿੰਘ ਸਾਹਿਬ ਨੂੰ ਪ੍ਰਾਪਤ ਹੋਈ, ਜਿਨ੍ਹਾਂ ਦਾ ਨਾਮ ਦੀਪਾ ਰੱਖਿਆ ਗਿਆ ਸੀ। ਸਾਧ ਸੰਗਤ, ਨਾਮ ਦੇ ਪਿੱਛੇ ਵੀ ਬੜੀ ਵੱਡੀ ਕਮਾਈ ਹੈ। ਦੀਪਕ ਤੋਂ ਭਾਵ ਹੈ ਦੀਵਾ, ਦੀਪਕ ਦੇ ਅਖਰੀ ਅਰਥ ਨੇ ਦੀਵਾ। ਅਤੇ ਸਾਧ ਸੰਗਤ, ਸਤਿਗੁਰੂ ਦੀ ਸ਼ਰਨ ਜਦੋਂ ਗ੍ਰਹਿਣ ਕਰਕੇ ਗੁਰੂ ਦੇ ਚਰਨਾਂ 'ਚੋਂ ਗੁੜਤੀ ਪ੍ਰਾਪਤ ਕੀਤੀ, ਗੁਰਮੰਤਰ ਦੀ ਦਾਤ ਕਲਗੀ ਵਾਲੇ ਚੋਜੀ ਪ੍ਰੀਤਮ ਤੋਂ ਪ੍ਰਾਪਤ ਕੀਤੀ, ਆਨੰਦਪੁਰ ਸਾਹਿਬ ਦੇ ਵਿੱਚ ਮਾਤਾ ਪਿਤਾ ਵੀ ਕੁਝ ਦਿਨ ਰਹੇ ਨੇ, ਲੇਕਿਨ ਘਰ ਦੇ ਰੁਝੇਵੇਂ ਨੇ, ਜ਼ਿਮੀਂਦਾਰਾ ਹੈ ਖਿੱਤਾ ਉਹਨਾਂ ਦਾ, ਸਤਿਗੁਰਾਂ ਤੋਂ ਇਜਾਜ਼ਤ ਮੰਗੀ। ਅਤੇ ਸਾਧ ਸੰਗਤ, ਉਸ ਵੇਲੇ ਬਾਬਾ ਦੀਪ ਸਿੰਘ ਸਾਹਿਬ ਸਤਿਗੁਰਾਂ ਦੇ ਚਰਨਾਂ ਤੋਂ ਐਸੇ ਪ੍ਰਭਾਵਿਤ ਹੋਏ, ਮਾਤਾ ਪਿਤਾ ਨੂੰ ਕਹਿਣ ਲੱਗੇ ਮੈਂ ਕੁਝ ਸਮਾਂ ਸਤਿਗੁਰੂ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਹੀ ਗੁਜ਼ਾਰਨੇ ਚਾਹੁੰਦਾ ਹਾਂ, ਮੈਨੂੰ ਇਜਾਜ਼ਤ ਦਿੱਤੀ ਜਾਵੇ। ਮਾਤਾ ਪਿਤਾ ਨੇ ਬੜੇ ਸਤਿਕਾਰ ਨਾਲ ਆਪਣੇ ਪੁੱਤਰ ਨੂੰ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਨੰਦਪੁਰ ਸਾਹਿਬ ਛੱਡ ਦਿੱਤਾ। ਮਾਤਾ ਪਿਤਾ ਪਰਤ ਕੇ ਅੰਮ੍ਰਿਤਸਰ ਦੀ ਧਰਤੀ ਪਹੁਵਿੰਡ ਪਹੁੰਚ ਗਏ ਨੇ। ਇੱਥੇ ਪਿੱਛੇ ਸਤਿਗੁਰਾਂ ਦੀ ਨਦਰੇ ਰਹਿਮਤ ਹੋਣ ਲੱਗੀ ਬਾਬਾ ਦੀਪ ਸਿੰਘ ਸਾਹਿਬ ਦੇ ਉੱਤੇ। ਸਾਧ ਸੰਗਤ, ਇੱਥੇ ਮੇਰੇ ਹਜ਼ੂਰ ਨੇ ਜਿੱਥੇ ਸ਼ਾਸਤਰ ਦੀ ਵਿੱਦਿਆ ਦਿੱਤੀ, ਜਿੱਥੇ ਸ਼ਸਤਰ ਦੀ ਵਿੱਦਿਆ ਦਿੱਤੀ, ਉੱਥੇ ਸ਼ਾਸਤਰ ਦੀ ਵਿੱਦਿਆ ਵੀ ਬਾਬਾ ਦੀਪ ਸਿੰਘ ਸਾਹਿਬ ਨੂੰ ਪ੍ਰਦਾਨ ਕੀਤੀ। ਵਿਸ਼ੇਸ਼ ਤੌਰ 'ਤੇ ਇਹਨਾਂ ਨੂੰ ਭਾਸ਼ਾਵਾਂ ਦਾ ਗਿਆਨ ਕਰਾਇਆ। ਜਿੱਥੇ ਗੁਰਮੁਖੀ ਸਿੱਖੀ, ਉੱਥੇ ਸਾਧ ਸੰਗਤ ਸੰਸਕ੍ਰਿਤ ਭਾਸ਼ਾ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਸਿੱਖੀ ਹੈ, ਅਰਬੀ ਭਾਸ਼ਾ, ਹਿੰਦੀ ਭਾਸ਼ਾ, ਬਹੁਤ ਭਾਸ਼ਾਵਾਂ ਦਾ ਗਿਆਨ ਬਾਬਾ ਦੀਪ ਸਿੰਘ ਸਾਹਿਬ ਨੂੰ ਪ੍ਰਾਪਤ ਹੋਇਆ। ਜਿੱਥੇ ਸ਼ਾਸਤਰ ਵਿੱਦਿਆ ਦੀ ਪ੍ਰਾਪਤੀ ਹੋਈ, ਉੱਥੇ ਨਾਲ ਦੀ ਨਾਲ ਘੋੜ ਸਵਾਰੀ, ਨੇਜ਼ਾਬਾਜ਼ੀ, ਤਲਵਾਰ ਚਲਾਉਣੀ, ਤੀਰ ਅੰਦਾਜ਼ੀ, ਬੰਦੂਕ ਚਲਾਉਣ ਦੀ ਵਿੱਦਿਆ, ਇਹ ਵੀ ਮੇਰੇ ਚੋਜੀ ਪ੍ਰੀਤਮ ਧੰਨ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਜੀ ਦੀ ਸ਼ਰਨ ਸ਼ਰਨ ਵਿੱਚ ਰਹਿ ਕੇ ਬਾਬਾ ਦੀਪ ਸਿੰਘ ਸਾਹਿਬ ਨੇ ਪ੍ਰਾਪਤ ਕੀਤੀ। ਸਤਿਗੁਰਾਂ ਦੇ ਚਰਨਾਂ ਵਿੱਚ ਰਹੇ ਨੇ, ਤਾਲੀਮ ਲਈ ਗੁਰੂ ਦੇ ਚਰਨਾਂ ਵਿੱਚੋਂ। ਕਹਿੰਦੇ ਨੇ ਇੱਥੇ ਸਤਿਕਾਰਯੋਗ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਇਹ ਉਹ ਸਿੱਖ ਨੇ ਜਿਹੜੇ ਧੰਨ ਧੰਨ ਸ਼੍ਰੀ ਗੁਰੂ ਹਰਿ ਰਾਏ ਸਾਹਿਬ ਮਹਾਰਾਜ ਜੀ ਦੇ ਵੇਲੇ ਤੋਂ ਹੀ ਗੁਰੂ ਘਰ ਦੇ ਅਨਿੰਨ ਪ੍ਰੇਮੀ ਅਤੇ ਸਿੱਖ ਸਜੇ ਨੇ। ਸਤਿਗੁਰਾਂ ਦੀ ਬੜੀ ਰਹਿਮਤ ਹੈ। ਕਹਿੰਦੇ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਪੜ੍ਹਾਉਣ ਵਾਲੇ ਵੀ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਸਨ, ਜਿਨ੍ਹਾਂ ਨੇ ਗੁਰਮਤਿ ਦਾ ਗਿਆਨ ਦਿੱਤਾ। ਇੱਥੇ ਤਾਲੀਮ ਲਈ ਅੰਮ੍ਰਿਤ ਵੇਲੇ ਜਾਗਦੇ ਨੇ, ਅੰਮ੍ਰਿਤ ਵੇਲੇ ਉੱਠ ਕੇ ਅੰਮ੍ਰਿਤ ਬਾਣੀਆਂ ਦਾ ਨਿਤਨੇਮ ਕਰਨਾ, ਸਾਰਾ ਸਾਰਾ ਦਿਨ ਉਸ ਵਾਹਿਗੁਰੂ ਦੇ ਸਿਮਰਨ ਵਿੱਚ ਜੁੜੇ ਰਹਿਣਾ, ਕਦੇ ਲੰਗਰ ਦੀ ਸੇਵਾ ਕਰਨੀ, ਕਦੇ ਦੀਵਾਨ ਦੀ ਹਾਜ਼ਰੀ ਭਰਨੀ, ਇਹ ਨਿਯਮ ਬਾਬਾ ਦੀਪ ਸਿੰਘ ਸਾਹਿਬ ਦਾ ਬਣ ਗਿਆ। ਕੋਈ ਪੈਰ ਜਾਂ ਕੋਈ ਸਮਾਂ ਵੀ ਸਤਿਗੁਰੂ ਦੀ ਅੰਮ੍ਰਿਤ ਬਾਣੀ ਤੋਂ ਰਸਨਾ ਵਾਂਝੀ ਨਹੀਂ ਸੀ ਰਹਿੰਦੀ। ਹਰ ਵੇਲੇ ਚਿੱਤ ਬਿਰਤੀ ਨੂੰ ਨਾਮ ਸਿਮਰਨ ਵਿੱਚ ਤਦਾਕਾਰ ਕਰਕੇ ਰੱਖਦੇ ਸਨ ਬਾਬਾ ਦੀਪ ਸਿੰਘ ਸਾਹਿਬ। ਹਰ ਵੇਲੇ ਅੱਠੇ ਪੈਰ ਹੀ ਸਿਮਰਨ ਵਿੱਚ ਐਸੇ ਜੁੜੇ, ਇੱਥੋਂ ਰੰਗ ਲੱਗਿਆ, ਜਿਸ ਰੰਗ ਦੀ ਗੱਲ ਆਪਾਂ ਗੁਰਬਾਣੀ 'ਚ ਕਹਿੰਦੇ ਹਾਂ ਨਾ, ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਈਅਤ ਹੈ ਸੂਰਾ, ਆਤਮ ਜਿਣੈ ਸਗਲ ਵਸਤਾ ਕਹਿ ਜਾਂ ਕਾ ਸਤਿਗੁਰ ਪੂਰਾ। ਪੂਰੇ ਸਤਿਗੁਰੂ ਦੇ ਚਰਨਾਂ ਕਮਲਾਂ ਵਿੱਚ ਰਹਿ ਇੱਥੋਂ ਉਹ ਰੰਗ ਚੜ੍ਹਿਆ, ਨਾਮ ਦਾ ਰੰਗ ਚੜ੍ਹਿਆ, ਸੂਰਬੀਰ ਬਹਾਦਰ ਬਣੇ। ਇਹ ਨਹੀਂ ਕਿ ਕੇਵਲ ਖੰਡਾ ਉਠਾ ਕੇ ਅਤੇ ਵੈਰੀਆਂ ਦੇ ਨਾਲ ਦੋ ਹੱਥ ਕੀਤੇ, ਅਨੰਦਪੁਰ ਸਾਹਿਬ ਦੀ ਧਰਤੀ 'ਤੇ ਰਹੇ ਨੇ, ਇੱਥੇ ਨਾਮ ਦਾ ਇੰਨਾ ਅਭਿਆਸ ਕੀਤਾ ਕਿ ਸਭ ਤੋਂ ਪਹਿਲਾਂ ਜਿਹੜੇ ਅੰਤਰੀਵ ਵੈਰੀ ਨੇ ਕਾਮ ਕ੍ਰੋਧ ਲੋਭ ਮੋਹ ਅਤੇ ਹੰਕਾਰ, ਇਹਨਾਂ ਦੇ ਉੱਤੇ ਖੰਡਾ ਵਾਹਿਆ ਰੱਜ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੇ ਜਿੱਤ ਪ੍ਰਾਪਤ ਕੀਤੀ। ਉਹ ਆਤਮ ਜੇਤੂ ਵੀ ਨੇ ਬਾਬਾ ਦੀਪ ਸਿੰਘ ਜੀ, ਕੇਵਲ ਇਹ ਨਾ ਸਮਝੀਏ ਕਿ ਉਹ ਯੋਧੇ ਨੇ, ਉਹ ਹੱਥ ਵਿੱਚ 18 ਸੇਰ ਦਾ ਖੰਡਾ ਪਕੜ ਕੇ ਰਣ ਤੱਤੇ ਵਿੱਚ ਲੜਦੇ ਨੇ। ਗੁਰਮੁਖੋ, ਐਸੇ ਯੋਧੇ ਬਾਬਾ ਦੀਪ ਸਿੰਘ ਸਾਹਿਬ ਵਰਗਾ ਕੋਈ ਹੋ ਨਹੀਂ ਸਕਦਾ, ਕਿਉਂਕਿ ਉਹਨਾਂ ਨੇ ਪਹਿਲਾਂ ਆਤਮਕ ਜੇਤੂ ਬਣੇ, ਪਹਿਲਾਂ ਪੰਜਾਂ ਦੇ ਉੱਤੇ ਕਾਬੂ ਕੀਤਾ, ਸਤਿਗੁਰਾਂ ਨੇ ਉਹਨੂੰ ਹੀ ਸੂਰਮਾ ਕਿਹਾ ਹੈ। ਇਹ ਨਹੀਂ ਕਿ ਇਕੱਲੀ ਜੰਗ ਵਿੱਚ ਜਿਹੜਾ ਲੜਦਾ, ਇੱਦਾਂ ਤਾਂ ਬਹੁਤ ਲੜਨ ਵਾਲੇ ਯੋਧੇ ਹੋਏ, ਬਥੇਰੇ ਲੜ ਲੜ ਕੇ ਮਰ ਕੇ ਦੁਨੀਆ ਤੋਂ ਚਲੇ ਗਏ, ਲੇਕਿਨ ਉਹਨਾਂ ਦੇ ਨਾਮ ਨਾਲ ਕੋਈ ਧੰਨ ਧੰਨ ਅੱਖਰ ਨਹੀਂ ਲਾਉਂਦਾ। ਯੋਧੇ ਬਹੁਤ ਹੋਏ ਹੋਣਗੇ, ਬਾਬਾ ਦੀਪ ਸਿੰਘ ਜੀ ਨੂੰ ਵਿਸ਼ੇਸ਼ ਕਿਉਂ ਕਿਹਾ ਜਾਂਦਾ ਧੰਨ ਧੰਨ ਬਾਬਾ ਦੀਪ ਸਿੰਘ ਜੀ? ਕਿਉਂਕਿ ਉਹ ਆਤਮਕ ਜੇਤੂ ਵੀ ਨੇ। ਸੂਰਾ ਕੌਣ ਹੈ? ਇੱਕ ਤਾਂ ਸੂਰਮਾ ਉਹ ਹੈ, ਸੂਰਾ ਸੋ ਪਹਿਚਾਨੀ ਹੈ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛਾਡੈ ਖੇਤ, ਇੱਕ ਉਹ ਸੂਰਮਾ ਹੈ। ਅਤੇ ਗੁਰਬਾਣੀ ਵਿੱਚ ਮਹਾਰਾਜ ਨੇ ਉਹਨੂੰ ਵੀ ਸੂਰਮਾ ਕਿਹਾ, ਜਿਨ ਮਿਲ ਮਾਰੇ ਪੰਚ ਸੂਰ ਵੀਰ, ਐਸੋ ਕੌਣ ਬਲੀ ਰੇ, ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀ ਰੇ। ਇਹ ਕਲਯੁਗ ਦੇ ਸਮੇਂ ਦਾ ਉਹ ਸੂਰਮਾ ਹੈ ਜਿਸਨੇ ਪੰਜਾਂ ਦੇ ਉੱਤੇ ਕਾਬੂ ਪਾਇਆ ਹੋਵੇ। ਅਤੇ ਸਾਧ ਸੰਗਤ, ਸਮਾਂ ਆਪਣੀ ਚਾਲੇ ਚੱਲਿਆ, ਅੱਜ ਚਿਹਰੇ ਉੱਤੇ ਨੂਰ ਹੈ ਗੁਰੂ ਨਾਨਕ ਦੀ ਸਿੱਖੀ ਦਾ, ਉਹ ਜਾਗ ਲੱਗਿਆ, ਰੂਹਾਨੀ ਦਰਸ਼ਨ ਹੋਏ ਨੇ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਚਿਹਰੇ 'ਤੇ। ਇਤਨੀ ਰੌਣਕ ਹੈ ਕਿ ਜਿਹੜਾ ਵੀ ਉਹਨਾਂ ਦਾ ਦਰਸ਼ਨ ਕਰਦਾ ਉਹੀ ਸਾਧ ਸੰਗਤ ਨਿਹਾਲ ਹੋ ਜਾਂਦਾ। 1703 ਈਸਵੀ ਆਈ, ਸਤਿਕਾਰਯੋਗ ਸਤਿਗੁਰੂ ਮਹਾਰਾਜ ਦੇ ਅਨਿੰਨ ਸੇਵਕ ਭਾਈ ਭਗਤਾ ਜੀ ਸਤਿਗੁਰਾਂ ਦੇ ਚਰਨਾਂ ਵਿੱਚ ਅਨੰਦਪੁਰ ਸਾਹਿਬ ਅੱਜ ਫਿਰ ਆਏ ਨੇ। ਗੁਰੂ ਦੇ ਚਰਨਾਂ ਵਿੱਚ ਆ ਕੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਜੇ ਆਪ ਜੀ ਦਾ ਹੁਕਮ ਹੋਵੇ ਤਾਂ ਆਪਣੇ ਸਪੂਤ ਨੂੰ ਮੈਂ ਆਪਣੇ ਨਾਲ ਆਪਣੇ ਪਿੰਡ ਲੈ ਜਾਵਾਂ। ਅਰਦਾਸ ਕੀਤੀ, ਸਤਿਗੁਰਾਂ ਨੇ ਆਖਿਆ, ਹੁਕਮ ਦਿੱਤਾ, ਕਹਿਣ ਲੱਗੇ ਲੈ ਜਾਓ। ਤੁਰਨ ਲੱਗਿਆਂ ਬਾਬਾ ਦੀਪ ਸਿੰਘ ਸਾਹਿਬ ਜੀ ਦੇ ਸੀਸ 'ਤੇ ਮਹਾਰਾਜ ਨੇ ਆਪਣਾ ਕਰ ਕਮਲ ਛੁਆਇਆ। ਸਾਧ ਸੰਗਤ, ਉਸ ਵੇਲੇ ਤੋਰਨ ਲੱਗਿਆਂ ਕੁਝ ਬਚਨ ਕੀਤੇ ਸਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ। ਸਤਿਗੁਰਾਂ ਨੇ ਆਖਿਆ, ਦੀਪ ਸਿੰਘ, ਰਹਿਤ ਮਰਿਆਦਾ 'ਚ ਪਰਪੱਕ ਰਹਿਣਾ, ਗੁਰਮਤਿ ਦਾ ਪ੍ਰਚਾਰ ਕਰਨਾ, ਗੁਰਬਾਣੀ ਨੂੰ ਕਦੇ ਵਿਸਾਰਨਾ ਨਹੀਂ, ਅਤੇ ਗੁਰਬਾਣੀ ਨੂੰ ਆਪਣਾ ਜੀਵਨ ਬਣਾ ਕੇ ਗੁਰੂ ਨਾਨਕ ਦੀ ਸਿੱਖੀ ਦਾ ਪ੍ਰਚਾਰ ਕਰਨਾ, ਇਹ ਸਤਿਗੁਰਾਂ ਨੇ ਅਸੀਸ ਦਿੱਤੀ। ਅਤੇ ਸਾਧ ਸੰਗਤ, ਜਿਹਨੂੰ ਗੁਰੂ ਅਸੀਸ ਦੇ ਕੇ ਤੋਰ ਦਿੰਦਾ ਹੈ ਨਾ, ਉਹਨਾਂ ਦੇ ਰਸਨਾ ਤੋਂ ਨਿਕਲੇ ਹੋਏ ਜਿਹੜੇ ਬਚਨ ਹੁੰਦੇ ਨੇ ਉਹ ਕਈਆਂ ਦੇ ਜੀਵਨ ਨੂੰ ਪਲਟਾ ਦੇਣ ਵਿੱਚ ਸਮਰੱਥ ਹੋਇਆ ਕਰਦੇ ਹਨ, ਕਈਆਂ ਦਾ ਜੀਵਨ ਪਲਟ ਦਿੰਦੇ ਨੇ। ਬਾਬਾ ਦੀਪ ਸਿੰਘ ਸਾਹਿਬ ਸਤਿਗੁਰਾਂ ਦੀ ਅਸੀਸ ਲਈ ਗੁਰੂ ਦੇ ਚਰਨਾਂ 'ਚ ਨਤਮਸਤਕ ਹੋਏ, ਮੱਥਾ ਟੇਕ ਕੇ ਅਨੰਦਪੁਰ ਸਾਹਿਬ ਤੋਂ ਪਊ ਵਿੰਡ ਆਪਣੇ ਨਗਰ ਵਿੱਚ ਪਹੁੰਚ ਗਏ ਨੇ। ਸਤਿਗੁਰਾਂ ਦਾ ਬਚਨ ਯਾਦ ਰੱਖਿਆ, ਜਿਨ੍ਹਾਂ ਦੇ ਹਿਰਦੇ 'ਚ ਸਿੱਖੀ ਦੀ ਤਾਲੀਮ ਇਤਨੀ ਪਰਪੱਕ ਹੋ ਗਈ ਸੀ, ਅੰਮ੍ਰਿਤ ਵੇਲੇ ਜਾਗਦੇ ਨਿਤਾ ਪ੍ਰਤੀ ਦਾ ਆਪਣਾ ਨੇਮ ਨਿਭਾਉਂਦੇ ਨੇ ਅਤੇ ਗੁਰੂ ਦਾ ਉਹ ਬਚਨ ਮੰਨਿਆ। ਇਸ ਪਉ ਵਿੰਡ ਨਗਰ ਦੇ ਵਿੱਚ ਰਹਿ ਕਰਕੇ ਆਪ ਜੀ ਨੇ ਬਹੁਤ ਸਮਾਂ ਗੁਰੂ ਨਾਨਕ ਸਾਹਿਬ ਦੀ ਸਿੱਖੀ ਦਾ ਪ੍ਰਚਾਰ ਅਤੇ ਪ੍ਰਸਾਰ ਕੀਤਾ ਹੈ। ਇੱਥੇ ਸਾਧ ਸੰਗਤ ਕਈ ਗੁਰਮੁਖ ਅਤੇ ਪ੍ਰੇਮੀ ਆਉਂਦੇ ਨੇ, ਬਾਬਾ ਦੀਪ ਸਿੰਘ ਸਾਹਿਬ ਤੋਂ ਗੁਰਬਾਣੀ ਦੀ ਸੰਥਿਆ ਵੀ ਲੈਂਦੇ ਨੇ। ਸਤਿਗੁਰਾਂ ਦੀ ਇੰਨੀ ਮੇਰਾਮਤ ਹੈ ਕਿਉਂਕਿ ਗੁਰੂ ਦੇ ਚਰਨਾਂ ਵਿੱਚ ਰਹਿ ਕੇ ਪਹਿਲਾਂ ਆਪਣੇ ਮਨ ਨੂੰ ਘੜਿਆ, ਆਪਣੀ ਬੁੱਧ ਨੂੰ ਘੜਿਆ, ਆਪਣੇ ਤਨ ਨੂੰ ਘੜਿਆ। ਸਾਧ ਸੰਗਤ ਹੁਣ ਗੁਰਮਤ ਦਾ ਪ੍ਰਚਾਰ ਕਰਨਾ ਆਰੰਭ ਕਰ ਦਿੱਤਾ ਹੈ। ਇੱਥੇ ਸਮਾਂ ਗੁਜ਼ਰਦਾ ਗਿਆ। ਉੱਧਰ ਜਦੋਂ 1704 ਦਾ ਦਸੰਬਰ ਆਇਆ, ਤੁਹਾਨੂੰ ਸਭ ਨੂੰ ਪਤਾ ਹੈ, ਸਾਹਿਬ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦੇ ਕਿਲ੍ਹੇ ਨੂੰ ਛੱਡ ਦਿੱਤਾ ਹੈ। ਵੈਰੀਆਂ ਨੇ ਘੇਰੇ ਪਾਏ ਨੇ। ਇਤਿਹਾਸ ਲਮੇਰਾ, ਮੈਂ ਸੰਖੇਪ ਅਰਜ਼ ਕਰਾਂ, ਸਾਹਿਬ ਸਤਿਗੁਰੂ ਉੱਥੋਂ ਚਮਕੌਰ ਤੋਂ ਹੁੰਦਿਆਂ ਸਾਹਿਬਜ਼ਾਦੇ ਕੁਰਬਾਨ ਕਰ ਦਿੱਤੇ, ਛੋਟੇ ਸਾਹਿਬਜ਼ਾਦੇ ਨੀਹਾਂ ਵਿੱਚ ਸਰਹੰਦ ਸ਼ਹੀਦ ਕਰ ਦਿੱਤੇ ਗਏ। ਸਾਹਿਬ ਸਤਿਗੁਰੂ ਚੱਲਦੇ ਚੱਲਦੇ ਦਮਦਮਾ ਸਾਹਿਬ ਪਹੁੰਚ ਗਏ। ਦਮਦਮਾ ਸਾਹਿਬ ਉਹ ਜਗ੍ਹਾ ਹੈ ਜਿੱਥੇ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਮਹਾਰਾਜ ਨੇ ਦਮ ਲਿਆ ਹੈ। ਉੱਥੇ ਕਮਰ ਕਸ ਖੋਲ੍ਹੀ ਹੈ ਗੁਰੂ ਕਲਗੀਧਰ ਪਾਤਸ਼ਾਹ ਨੇ। ਇਤਿਹਾਸ ਕਹਿੰਦਾ ਹੈ ਜਦੋਂ ਸਤਿਗੁਰੂ ਇੱਥੇ ਪਹੁੰਚੇ, ਹੁਣ ਜੰਗਾਂ ਯੁੱਧਾਂ ਤੋਂ ਵਿਹਲੇ ਹੋਏ ਨੇ, ਕੁਝ ਸਮਾਂ ਇੱਥੇ ਮਿਲਿਆ ਸ਼ਾਂਤੀ ਦਾ, ਟਿਕੇ ਨੇ ਸਤਿਗੁਰੂ। ਅਤੇ ਉਸ ਵਕਤ ਇਤਿਹਾਸਕਾਰ ਕਹਿੰਦੇ, ਪਿਆਰੇ ਭਾਈ ਦਇਆ ਸਿੰਘ ਜੀ ਨੇ ਅੱਜ ਕਲਗੀਧਰ ਪਾਤਸ਼ਾਹ ਦੇ ਚਰਨਾਂ ਵਿੱਚ ਇੱਕ ਬੇਨਤੀ ਕੀਤੀ। ਉਹ ਗੱਲ ਯਾਦ ਰਹਿ ਗਈ ਜਿਹੜੀ ਕਦੇ ਸਤਿਗੁਰਾਂ ਨੇ ਅਨੰਦਪੁਰ ਸਾਹਿਬ ਕਹੀ ਸੀ। ਜਦੋਂ ਸਾਧ ਸੰਗਤ ਗੁਰਸਿੱਖ ਪਿਆਰੇ ਨੇ ਅੰਮ੍ਰਿਤ ਬਾਣੀ ਦਾ ਜਾਪ ਕਰ ਰਿਹਾ ਸੀ, ਉਹ ਤੁਕ ਦਾ ਪਾਠ ਜਦੋਂ ਕੀਤਾ, ਕਰਤੇ ਕੀਮਤ ਕਰਤਾ ਜਾਣੈ ਕਹਿ ਜਾਣੇ ਗੁਰਸੂਰਾ ਨੂੰ ਕੇ ਜਾਣੇ ਗੁਰਸੂਰਾ ਪੜ੍ਹਿਆ ਅਤੇ ਸਤਿਗੁਰਾਂ ਨੇ ਤਾੜਨਾ ਕਰਾਈ ਸੀ। ਗੁਰਸਿੱਖ ਨੇ ਬੇਨਤੀ ਕੀਤੀ ਗਲ ਵਿੱਚ ਪੱਲਾ ਪਾ ਕੇ, ਸੱਚੇ ਪਾਤਸ਼ਾਹ ਆਪ ਜੀ ਦੀ ਬਾਣੀ ਪੜ੍ਹਿਆ ਜੇ ਇੱਥੇ ਹੀ ਚਪੇੜਾਂ ਪੈਣਗੀਆਂ ਤਾਂ ਪ੍ਰਲੋਕ 'ਚ ਕਿਵੇਂ ਭਲਾ ਹੋਏਗਾ। ਸਤਿਗੁਰਾਂ ਆਖਿਆ, ਗੁਰਸਿੱਖੋ ਇਹ ਗੁਰਬਾਣੀ ਸਾਡੇ ਅੰਗ ਨੇ, ਇਹ ਗੁਰਬਾਣੀ ਜਿਵੇਂ ਤੈਨੂੰ ਤਾੜਨਾ ਕੀਤੀ ਤੈਨੂੰ ਦੁੱਖ ਹੋਇਆ ਨਾ, ਇੱਦਾਂ ਹੀ ਇਹ ਜਦੋਂ ਅਲੱਗ ਮਾਤਰਾ ਦਾ ਫਰਕ ਕਰਕੇ ਆਪਾਂ ਪੜ੍ਹਦੇ ਹਾਂ ਗੁਰੂ ਸਾਹਿਬ ਨੂੰ ਵੀ ਦੁੱਖ ਹੁੰਦਾ। ਉਸ ਵੇਲੇ ਪਿਆਰੇ ਭਾਈ ਦਇਆ ਸਿੰਘ ਜੀ ਨੇ ਬੇਨਤੀ ਕੀਤੀ, ਸੱਚੇ ਪਾਤਸ਼ਾਹ ਬਾਣੀ ਅਗਾਧ ਬੋਧ ਹੈ, ਕਿਰਪਾ ਕਰੋ ਗਰੀਬ ਨਿਵਾਜ, ਇਸ ਗੁਰਬਾਣੀ ਦਾ ਬੋਧ ਕਿਵੇਂ ਸੰਗਤ ਨੂੰ ਪ੍ਰਾਪਤ ਹੋਵੇ, ਆਪ ਕਿਰਪਾ ਕਰਕੇ ਇਸ ਗੁਰਬਾਣੀ ਦਾ ਪ੍ਰਚਾਰ, ਗੁਰਬਾਣੀ ਦੇ ਅਰਥ ਵਿਚਾਰ ਇਹ ਕਿਰਪਾ ਕਰਕੇ ਬਖਸ਼ੋ। ਉਸ ਸਮੇਂ ਹਜ਼ੂਰ ਨੇ ਹੁਕਮ ਕੀਤਾ ਸੀ, ਮਹਾਰਾਜ ਕਹਿਣ ਲੱਗੇ ਹੁਣ ਤਾਂ ਜੰਗਾਂ ਯੁੱਧਾਂ ਦਾ ਸਮਾਂ ਹੈ, ਕਿਤੇ ਵਿਹਲਾ ਸਮਾਂ ਮਿਲੇਗਾ ਅਤੇ ਇਹ ਬਚਨ ਜ਼ਰੂਰ ਤੁਹਾਡਾ ਪੂਰਾ ਕਰਾਂਗੇ। ਅੱਜ ਇਹ ਸਮਾਂ ਬਣਿਆ, ਮਹਾਰਾਜ ਨੇ ਕਮਰ ਕਸ ਖੋਲ੍ਹ ਦਿੱਤੀ ਅਤੇ ਪਿਆਰੇ ਭਾਈ ਦਇਆ ਸਿੰਘ ਨੇ ਉਹ ਗੱਲ ਨੂੰ ਯਾਦ ਕੀਤਾ, ਸਤਿਗੁਰਾਂ ਦੇ ਸਨਮੁੱਖ ਬੇਨਤੀ ਕੀਤੀ, ਗਰੀਬ ਨਿਵਾਜ ਇਕਰਾਰ ਕੀਤਾ ਸੀ, ਵਾਅਦਾ ਕੀਤਾ ਸੀ, ਕਿਰਪਾ ਕਰੋ ਉਹ ਸਮਾਂ ਹੁਣ ਬਣਿਆ ਹੈ ਅਤੇ ਸਾਨੂੰ ਵੀ ਇਹ ਬਖਸ਼ਿਸ਼ ਪ੍ਰਾਪਤ ਹੋਵੇ। ਉਸ ਵੇਲੇ ਸਾਧ ਸੰਗਤ ਦਮਦਮਾ ਸਾਹਿਬ ਦੀ ਮੁਬਾਰਕ ਧਰਤੀ ਸਾਬੋ ਕੀ ਤਲਵੰਡੀ, ਜਿਹਨੂੰ ਗੁਰੂ ਕੀ ਕਾਂਸ਼ੀ ਕਿਹਾ ਜਾਂਦਾ ਹੈ, ਇਸ ਮੁਬਾਰਕ ਅਸਥਾਨ 'ਤੇ ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਕਹਿੰਦੇ ਪਹਿਲਾਂ ਧੀਰ ਮੱਲੀਆਂ ਦੇ ਪਾਸ ਗੁਰਸਿੱਖਾਂ ਨੂੰ ਭੇਜਿਆ, ਜਾਓ ਸਰੂਪ ਲੈ ਆਓ ਜਿਹੜਾ ਪੰਚਮ ਪਾਤਸ਼ਾਹ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਨੇ ਭਾਈ ਗੁਰਦਾਸ ਸਾਹਿਬ ਜੀ ਤੋਂ ਲਿਖਵਾਇਆ ਹੈ, ਉਹ ਸਰੂਪ ਲੈ ਆਓ। ਨਾਲੇ ਤੇ ਨਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਬਾਣੀ ਵੀ ਉਹਦੇ 'ਚ ਚੜ੍ਹਾ ਦਿੱਤੀ ਜਾਏ। ਸਾਧ ਸੰਗਤ ਇਤਿਹਾਸ ਵਿੱਚ ਜ਼ਿਕਰ ਆਉਂਦਾ ਹੈ, ਉਹਨਾਂ ਸਰੂਪ ਦੇਣ ਤੋਂ ਇਨਕਾਰ ਕਰ ਦਿੱਤਾ, ਕਹਿਣ ਲੱਗੇ ਗੁਰੂ ਸਮਰੱਥ ਹੈ ਅਤੇ ਆਪ ਕਿਉਂ ਨਹੀਂ ਉਚਾਰ ਲੈਂਦੇ, ਸਾਡੇ ਤੋਂ ਕਿਉਂ ਵੱਡਿਆਂ ਦੀ ਦਾਤ ਖੋ ਰਹੇ। ਸਤਿਗੁਰੂ ਮਹਾਰਾਜ ਦੇ ਚਰਨਾਂ 'ਚ ਸਿੱਖਾਂ ਨੇ ਬੇਨਤੀ ਕੀਤੀ, ਮਹਾਰਾਜ ਉਹਨਾਂ ਇਨਕਾਰ ਕਰਤਾ। ਸਾਹਿਬ ਕਹਿਣ ਲੱਗੇ ਠੀਕ ਹੈ। ਉਸ ਵੇਲੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ ਜੀ ਨੂੰ ਲਿਖਾਰੀ ਵਜੋਂ ਉਸ ਵਕਤ ਥਾਪਿਆ ਗਿਆ। ਸਤਿਗੁਰੂ ਕਹਿਣ ਲੱਗੇ ਹੁਣ ਅਸੀਂ ਸਾਰੀ ਬਾਣੀ ਇੱਥੇ ਉਚਾਰਾਂਗੇ। ਅਤੇ ਸਤਿਗੁਰੂ ਗਰੀਬ ਨਿਵਾਜ ਨੇ ਹੁਕਮ ਭੇਜਿਆ, ਇੱਕ ਸਿੰਘ ਨੂੰ ਭੇਜਿਆ, ਪਹੂ ਵਿੰਡ ਜਾਓ, ਜਾ ਕੇ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਬੁਲਾ ਕੇ ਲਿਆ। ਸਾਧ ਸੰਗਤ, ਕਿਤਨੇ ਉਹ ਮਹਾਨ ਗੁਰਸਿੱਖ ਹੋਣਗੇ ਜਿਨ੍ਹਾਂ ਨੂੰ ਸਤਿਗੁਰੂ ਕਲਗੀਧਰ ਪਾਤਸ਼ਾਹ ਮਹਾਰਾਜ ਆਪ ਸੱਦ ਭੇਜ ਕੇ ਬੁਲਾ ਰਹੇ ਨੇ। ਹੋਰ ਵੀ ਤਾਂ ਗੁਰਸਿੱਖ ਬਥੇਰੇ ਹੋਣਗੇ ਨਾ ਮਹਾਰਾਜ ਦੀ ਹਜ਼ੂਰੀ 'ਚ, ਇੱਕ ਦੂ ਇੱਕ ਚੜ੍ਹੰਦੀਆਂ ਗੁਰਸਿੱਖ ਪਿਆਰੇ ਨੇ ਮਹਾਰਾਜ ਦੇ ਚਰਨਾਂ ਵਿੱਚ। ਲੇਕਿਨ ਬਾਬਾ ਦੀਪ ਸਿੰਘ ਸਾਹਿਬ ਨੂੰ ਸਹਾਇਕ ਵਜੋਂ ਲਾਉਣ ਲਈ ਹੁਕਮ ਦੇ ਭੇਜਿਆ। ਸਿੱਖ ਪਹੁੰਚਦਾ ਪਹੂ ਵਿੰਡ, ਬਾਬਾ ਦੀਪ ਸਿੰਘ ਸਾਹਿਬ ਆਪਣੇ ਉਸ ਕਾਰਜ ਵਿੱਚ ਪ੍ਰਚਾਰ ਅਤੇ ਪ੍ਰਸਾਰ ਵਿੱਚ ਜੁੜੇ ਹੋਏ ਨੇ, ਗੁਰਮਤਿ ਦਾ ਪ੍ਰਚਾਰ ਕਰ ਰਹੇ ਨੇ, ਸਿੱਖੀ ਦੀ ਤਾਲੀਮ ਦੇ ਰਹੇ ਨੇ। ਇੱਥੇ ਆ ਕੇ ਉਹ ਗੁਰਸਿੱਖ ਪਹੁੰਚਿਆ, ਬੜੇ ਅਦਬ ਸਤਿਕਾਰ ਨਾਲ ਬਾਬਾ ਦੀਪ ਸਿੰਘ ਸਾਹਿਬ ਨੂੰ ਫਤਿਹ ਬੁਲਾਈ, ਉਹਨਾਂ ਵੀ ਅੱਗੋਂ ਬੁਲਾਈ ਅਤੇ ਪੁੱਛਿਆ ਬੜੇ ਪਿਆਰ ਨਾਲ ਕਿ ਗੁਰਸਿੱਖ ਪਿਆਰੇ ਜੀ ਕਿੱਥੋਂ ਆਏ ਹੋ? ਦੱਸਿਆ ਜੀ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਤੋਂ ਆਏ ਹਾਂ। ਉਸ ਵੇਲੇ ਪਤਾ ਲੱਗਿਆ ਕਿ ਚੋਜੀ ਪ੍ਰੀਤਮ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸੱਦ ਭੇਜੀ ਹੈ। ਬੜੇ ਸਤਿਕਾਰ ਨਾਲ ਉੱਠ ਖਲੋਤੇ ਬਾਬਾ ਦੀਪ ਸਿੰਘ ਜੀ, ਕਹਿਣ ਲੱਗੇ ਮਹਾਰਾਜ ਨੇ ਤੁਹਾਨੂੰ ਬੁਲਾਇਆ ਹੈ, ਸਤਿਗੁਰੂ ਬਾਣੀ ਰਚ ਰਹੇ ਨੇ, ਉੱਥੇ ਤੁਹਾਨੂੰ ਸਹਾਇਕ ਦੀ ਸੇਵਾ ਲਾਉਣੀ ਹੈ। ਉਸੇ ਵੇਲੇ ਸਾਧ ਸੰਗਤ ਸਾਰੇ ਕੰਮਾਂ ਨੂੰ ਸੰਕੋਚ ਕੇ ਬਾਬਾ ਦੀਪ ਸਿੰਘ ਸਾਹਿਬ ਮੰਜ਼ਲਾਂ ਮਾਰਦੇ ਹੋਏ ਸਾਬੋ ਕੀ ਤਲਵੰਡੀ ਜਿੱਥੇ ਦਮਦਮਾ ਸਾਹਿਬ ਹੈ ਇਸ ਅਸਥਾਨ 'ਤੇ ਪਹੁੰਚੇ ਨੇ। ਸਾਹਿਬ ਗੁਰੂ ਕਲਗੀਧਰ ਸ਼ਹਿਨਸ਼ਾਹ ਮਹਾਰਾਜ ਇੱਥੇ ਅੰਮ੍ਰਿਤ ਗੁਰਬਾਣੀ ਉਚਾਰਨੀ ਆਰੰਭ ਕਰ ਦਿੱਤੀ ਹੈ। ਪਹਿਲੇ ਦਿਨ ਕਹਿੰਦੇ ਨੇ ਇੱਕ ਓਅੰਕਾਰ ਤੋਂ ਲੈ ਕੇ ਸਤਿਗੁਰਾਂ ਨੇ ਜਿਹੜੀਆਂ ਨਿਤਨੇਮ 'ਚ ਬਾਣੀਆਂ ਆਪਾਂ ਪੜ੍ਹਦੇ ਹਾਂ ਸ੍ਰੀ ਰਾਗ ਤੋਂ ਪਹਿਲਾਂ ਪਹਿਲਾਂ, ਅੰਤਰਜਾਮੀ ਪੁਰਖ ਵਿਦਾਤੇ ਸਰਦਾ ਮਨ ਕੀ ਪੂਰੇ, ਨਾਨਕ ਦਾਸ ਹੈ ਸੁਖ ਮੰਗੈ ਮੋਹ ਕੋ ਕਰ ਸੰਤਨ ਕੀ ਧੂਰੇ, ਇੱਥੋਂ ਤੱਕ ਪਹਿਲੇ ਦਿਨ ਸਤਿਗੁਰਾਂ ਨੇ ਬਾਣੀ ਉਚਾਰੀ। ਔਰ ਜਿਤਨੀ ਬਾਣੀ ਹਜ਼ੂਰ ਉਚਾਰਦੇ ਨੇ ਇਹਦੇ ਨਾਲ ਅਰਥਬੋਧ ਵੀ ਕਰਕੇ ਸਿੱਖ ਸੰਗਤਾਂ ਨੂੰ ਸੁਣਾਉਂਦੇ ਨੇ। ਬਾਬਾ ਦੀਪ ਸਿੰਘ ਸਾਹਿਬ ਦੀ ਉੱਥੇ ਡਿਊਟੀ ਲਗਾਈ ਕਿ ਤੁਸੀਂ ਪੱਤਰੇ ਤਿਆਰ ਕਰਨੇ ਨੇ, ਕਲਮਾਂ ਘੜਨੀਆਂ, ਸ਼ਾਹੀ ਦਵਾਤ ਬਣਾਉਣੀ। ਇਹ ਸਹਾਇਕ ਵਜੋਂ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਲਗਾਇਆ ਅਤੇ ਪਿਆਰੇ ਭਾਈ ਮਨੀ ਸਿੰਘ ਸਾਹਿਬ ਉਹ ਲਿਖਾਰੀ ਲੱਗੇ ਨੇ, ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ। ਅਤੇ ਸਾਧ ਸੰਗਤ ਸਾਰੀ ਬਾਣੀ ਇੱਕ ਓਅੰਕਾਰ ਤੋਂ ਲੈ ਕੇ 18-10-20 ਤੱਕ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਸਮੇਤ ਨਾਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਜੀ ਮਹਾਰਾਜ ਦੀ ਬਾਣੀ ਵੀ ਅੰਕਿਤ ਕਰਕੇ ਇਹ ਸਾਰਾ ਪਾਵਨ ਸਰੂਪ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦਾ, ਇਹ ਸਾਧ ਸੰਗਤ 9 ਮਹੀਨਿਆਂ ਦਾ ਸਮਾਂ ਲੱਗਿਆ, 9 ਮਹੀਨੇ 9 ਦਿਨ ਵਿੱਚ ਇਹ ਜਿਹੜਾ ਸੰਪੂਰਨ ਕੀਤਾ ਹੈ ਸ਼੍ਰੀ ਗੁਰੂ ਗ੍ਰੰਥ ਸਾਹਿਬ। ਅਤੇ ਬਾਬਾ ਦੀਪ ਸਿੰਘ ਸਾਹਿਬ ਨੇ ਸਾਰੀ ਬਾਣੀ ਸੁਣੀ, ਸਾਰੀ ਬਾਣੀ ਲਿਖਣ ਵਾਲੇ ਭਾਈ ਮਨੀ ਸਿੰਘ ਸਾਹਿਬ ਦੇ ਨੇੜੇ ਬੈਠ ਕੇ ਦਰਸ਼ਨ ਕੀਤੇ ਨੇਤਰਾਂ ਦੇ ਨਾਲ, ਕੰਨਾਂ ਰਾਹੀਂ ਗੁਰਬਾਣੀ ਦੇ ਅਰਥ ਸੁਣੇ। ਅਤੇ ਸਾਧ ਸੰਗਤ ਬਾਬਾ ਦੀਪ ਸਿੰਘ ਸਾਹਿਬ ਉਹ ਕਿਤਨੇ ਮਹਾਨ ਅਤੇ ਉਹ ਕਿਤਨੇ ਉੱਜਲ ਜੀਵਨ ਵਾਲੇ ਨੇ, ਸਾਹਿਬ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦੀਆਂ ਜਿਨ੍ਹਾਂ ਨੇ ਬਖਸ਼ਿਸ਼ਾਂ ਪ੍ਰਾਪਤ ਕੀਤੀਆਂ, ਇੱਥੇ ਸੇਵਾ ਕੀਤੀ, ਸਾਹਿਬਾਂ ਦੀ ਖੁਸ਼ੀ ਪ੍ਰਾਪਤ ਕੀਤੀ। ਸਾਹਿਬ ਸਤਿਗੁਰੂ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ, ਬਾਬਾ ਦੀਪ ਸਿੰਘ ਸਾਹਿਬ ਅਤੇ ਭਾਈ ਸਾਹਿਬ ਭਾਈ ਮਨੀ ਸਿੰਘ ਸਾਹਿਬ, ਇਹ ਦੋ ਗੁਰਸਿੱਖ, 48 ਸਿੰਘ ਜਿਨ੍ਹਾਂ ਨੇ ਗੁਰਬਾਣੀ ਸੁਣੀ, ਸਾਧ ਸੰਗਤ ਜਿਨ੍ਹਾਂ ਨੂੰ ਵਿਦੇ ਮੁਕਤੀ ਪ੍ਰਾਪਤੀ ਹੋਈ, ਇਹ ਗੁਰਬਾਣੀ ਜਿਨ੍ਹਾਂ ਨੇ ਸੁਣੀ। ਬਾਬਾ ਦੀਪ ਸਿੰਘ ਸਾਹਿਬ ਅਤੇ ਭਾਈ ਮਨੀ ਸਿੰਘ ਸਾਹਿਬ ਨੇ ਗਲ 'ਚ ਪੱਲਾ ਪਾ ਕੇ ਕਿਹਾ ਮਹਾਰਾਜ ਸਾਨੂੰ ਵੀ ਵਿਦੇ ਮੁਕਤ ਦੀ ਪ੍ਰਾਪਤੀ ਕਰਾ ਦਿਓ। ਸਾਹਿਬ ਕਹਿਣ ਲੱਗੇ ਤੁਹਾਡੇ ਤੋਂ ਹਲੇ ਸਿੱਖ ਪੰਥ ਵਿੱਚ ਬਹੁਤ ਸੇਵਾ ਲੈਣੀ ਹੈ। ਇਹ ਦੋ ਗੁਰਸਿੱਖ ਜਿਹੜੇ ਨੇ ਕਿਤਨੇ ਕੁ ਮਹਾਨ ਨੇ। ਭਾਈ ਮਨੀ ਸਿੰਘ ਸਾਹਿਬ ਨੇ ਕਿਹਾ ਮਹਾਰਾਜ ਅਰਥ ਬੋਧ ਸੁਣੇ, ਬੜਾ ਆਨੰਦ ਆਇਆ, ਵਿਦੇ ਮੁਕਤ ਦੀ ਪ੍ਰਾਪਤੀ ਕਰਾਓ, ਸਾਹਿਬ ਕਹਿਣ ਲੱਗੇ, ਭਾਈ ਮਨੀ ਸਿੰਘ ਜੀ ਤੁਸੀਂ ਪੰਥ ਕੌਮ ਦੀ ਬੜੀ ਲੰਮੀ ਸੇਵਾ ਕਰਨੀ ਹੈ। ਯਾਦ ਰੱਖਿਓ ਗੁਰਬਾਣੀ ਕਦੇ ਵਿਸਰੇਗੀ ਨਹੀਂ, ਯਾਦ ਰੱਖਿਓ ਸਰੀਰ ਦੇ ਟੁਕੜੇ ਟੁਕੜੇ ਤੇ ਹੋ ਸਕਦੇ ਨੇ ਲੇਕਿਨ ਆਤਮ ਰਸ ਜਿਹੜਾ ਹੈ ਇਹ ਕਦੇ ਹਿਰਦੇ ਚੋਂ ਦੂਰ ਨਹੀਂ ਹੋਵੇਗਾ। ਇਹ ਅਸੀਸ ਦਿੱਤੀ ਬਾਬਾ ਦੀਪ ਸਿੰਘ ਸਾਹਿਬ ਜੀ ਨੂੰ ਵੀ ਇਹ ਬਚਨ ਕੀਤਾ ਉਸ ਵੇਲੇ। ਸਾਹਿਬ ਸਤਿਗੁਰੂ ਕਹਿਣ ਲੱਗੇ, ਬਾਬਾ ਦੀਪ ਸਿੰਘ ਜੀ ਇਹ ਅਵਸਥਾ ਜਿਹੜੀ ਅਵਸਥਾ ਦਾ ਨਿੱਘ ਤੁਸੀਂ ਅੱਜ ਮਾਣ ਰਹੇ ਹੋ ਨਾ, ਸਿਰ ਤੇ ਅਲੈਦਾ ਹੋ ਸਕਦਾ ਹੈ, ਸੀਸ ਧੜ ਤੋਂ ਜੁਦਾ ਹੋ ਸਕਦਾ ਹੈ, ਲੇਕਿਨ ਇਹ ਆਤਮ ਰਸ ਜਿਹੜਾ ਹੈ ਨਾ ਇਹਦੇ 'ਚ ਕਦੇ ਫਰਕ ਨਹੀਂ ਪਏਗਾ। ਸਾਹਿਬ ਗੁਰੂ ਗੋਬਿੰਦ ਸਿੰਘ ਸੱਚੇ ਪਾਤਸ਼ਾਹ ਨੇ ਅਸੀਸ ਬਖਸ਼ੀ। ਹਜ਼ੂਰ ਆਪ ਇੱਥੋਂ ਹਜ਼ੂਰ ਸਾਹਿਬ ਦੀ ਧਰਤੀ ਵੱਲ ਨੂੰ ਪ੍ਰਸਥਾਨ ਕੀਤੇ ਨੇ। ਸਾਧ ਸੰਗਤ, ਇਹ ਉਹ ਮੁਬਾਰਕ ਅਸਥਾਨ ਜਿਸ ਨੂੰ ਸਾਬੋ ਕੀ ਤਲਵੰਡੀ ਦਮਦਮਾ ਸਾਹਿਬ ਕਹਿੰਦੇ ਨੇ, ਅਤੇ ਇਸ ਅਸਥਾਨ 'ਤੇ ਮੇਰੇ ਸਤਿਗੁਰੂ ਨੇ ਬਾਰ ਬਖਸ਼ਿਆ ਸੀ ਕਿ ਕਾਂਸ਼ੀ ਜਾਣ ਦੀ ਹੁਣ ਗੁਰਸਿੱਖੋ ਤੁਹਾਨੂੰ ਲੋੜ ਨਹੀਂ, ਇਹ ਗੁਰੂ ਕੀ ਕਾਂਸ਼ੀ ਹੈ। ਇੱਥੇ ਜਿਹੜਾ ਮੂੜ ਬੁੱਧੀ ਵਾਲਾ ਵੀ ਆਏਗਾ ਉਹ ਵੀ ਇੱਥੇ ਆ ਕੇ ਗਿਆਨਵਾਨ ਬ੍ਰਹਮ ਗਿਆਨੀ ਬਣ ਜਾਏਗਾ। ਸਾਧ ਸੰਗਤ, ਇਹ ਦਮਦਮੀ ਟਕਸਾਲ ਦਾ ਪਹਿਲਾ ਜਿਹੜਾ ਕੇਂਦਰ ਅਸਥਾਨ ਹੈ ਦਮਦਮਾ ਸਾਹਿਬ। ਅੱਜ ਦੇ ਭੁੱਲੜ ਅਤੇ ਕੁਝ ਐਸੇ ਲੋਕ ਜਿਹੜੇ ਸਿੱਖ ਪੰਥ ਵਿੱਚ ਕਈ ਤਰ੍ਹਾਂ ਦੀਆਂ ਦੁਬਿਧਾਵਾਂ ਪੈਦਾ ਕਰਨ ਵਾਲੇ ਨੇ, ਕਹਿੰਦੇ ਨੇ ਵੀ ਇਹ ਕਿਹੜੀ ਟਕਸਾਲ ਦੀ ਤੁਸੀਂ ਗੱਲ ਕਰਦੇ, ਕੋਈ ਗੁਰੂ ਗੋਬਿੰਦ ਸਿੰਘ ਨੇ ਟਕਸਾਲ ਨਹੀਂ ਚਲਾਈ। ਗੁਰਮੁਖੋ, ਬਾਬਾ ਦੀਪ ਸਿੰਘ ਸਾਹਿਬ ਪਹਿਲੇ ਜਥੇਦਾਰ ਨੇ ਦਮਦਮੀ ਟਕਸਾਲ ਦੇ, ਮਿਸਲ ਸ਼ਹੀਦਾਂ ਦੇ ਵੀ ਪਹਿਲੇ ਜਥੇਦਾਰ ਬਾਬਾ ਦੀਪ ਸਿੰਘ ਜੀ ਨੇ, ਅਤੇ ਸਾਧ ਸੰਗਤ ਦਮਦਮੀ ਟਕਸਾਲ ਦੇ। ਟਕਸਾਲ ਉਹ ਹੈ ਜਿੱਥੇ ਟਕੇ ਘੜੇ ਜਾਂਦੇ ਨੇ, ਉਹਨੂੰ ਕਹਿੰਦੇ ਨੇ ਦਮਦਮੀ। ਦਮਦਮੀ ਦਮਦਮਾ ਸਾਹਿਬ ਹੋਣ ਕਰਕੇ ਇਹਨੂੰ ਦਮਦਮੀ ਕਹਿ ਦਿੰਦੇ ਨੇ। ਇਹ ਟਕਸਾਲ ਹੀ ਤਾਂ ਸੀਨੇ ਬਸੀਨੇ ਸਾਧ ਸੰਗਤ ਚੱਲੀ ਆਈ ਜਿਨ੍ਹਾਂ ਨੇ ਗੁਰਮਤਿ ਦਾ ਭਾਰੀ ਪ੍ਰਚਾਰ ਕੀਤਾ ਹੈ। ਇਹਨੂੰ ਕਿਵੇਂ ਅੱਖੋਂ ਪਰੋਖੇ ਕੀਤਾ ਜਾ ਸਕਦਾ ਹੈ? ਇਹ ਵੱਡੀ ਸਾਡੇ ਕੋਲ ਨਿਸ਼ਾਨੀ ਹੈ ਅੱਜ ਵੀ। ਸੋ ਸਾਹਿਬ ਸਤਿਗੁਰੂ ਮੇਰਾਮਤ ਕਰੇ ਕਲਗੀਧਰ ਪਾਤਸ਼ਾਹ, ਸਾਨੂੰ ਸੁਮਤ ਬਖਸ਼ੇ, ਅਸੀਂ ਗੁਰੂ ਕੇ ਇਤਿਹਾਸ ਉੱਤੇ ਨਿਸ਼ਚਾ ਰੱਖ ਸਕੀਏ। ਧੰਨ ਧੰਨ ਬਾਬਾ ਦੀਪ ਸਿੰਘ ਜੀ, ਕਿੰਨਾ ਭਾਰੀ ਜਿਨ੍ਹਾਂ ਨੇ ਜੀਵਨ ਕਮਾਇਆ, ਇੱਥੇ ਲੰਮਾ ਸਮਾਂ ਰਹੇ 11 ਸਾਲ, ਅਤੇ ਸਾਧ ਸੰਗਤ ਅੰਮ੍ਰਿਤ ਬਾਣੀ ਦੀ ਲਿਖਤ ਲਿਖਦੇ ਰਹੇ ਨੇ। ਇੱਥੇ 4 ਸਵਰੂਪ ਜਿਹੜੇ ਬਾਬਾ ਦੀਪ ਸਿੰਘ ਸਾਹਿਬ ਨੇ ਲਿਖੇ ਨੇ। ਕਿਉਂ ਧੰਨ ਕਿਹਾ ਜਾਂਦਾ? ਸਾਹਿਬਾਂ ਦੀ ਬਾਣੀ ਪੜ੍ਹੋ ਤੇ ਸਹੀ, ਮਹਾਰਾਜ ਨੇ ਧੰਨ ਕਿਹਨੂੰ ਆਖਿਆ? ਸਾਹਿਬ ਕਹਿੰਦੇ ਧੰਨ ਸੋ ਕਾਗਦ ਕਲਮ ਧੰਨ, ਧੰਨ ਭਾਂਡਾ ਧੰਨ ਮਸ, ਧੰਨ ਲਿਖਾਰੀ ਨਾਨਕਾ ਜਿਨ ਨਾਮ ਲਿਖਾਇਆ ਸੀ। ਉਹ ਲਿਖਾਰੀ ਵੀ ਧੰਨ, ਤੇ ਕਿਉਂ ਬਾਬਾ ਦੀਪ ਸਿੰਘ ਧੰਨ ਨਹੀਂ ਹੋਣਗੇ? ਆਤਮ ਰਸ ਜਿਹੇ ਜਾਣਿਆ ਹਰ ਰੰਗ ਸਹਿਜੇ ਮਾਣ, ਨਾਨਕ ਧੰਨ 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 ਜਨ ਆਏ ਸੇ ਪ੍ਰਵਾਨ। ਉਹ ਪ੍ਰਵਾਨ ਨੀਕ ਨੇ, ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ। ਉਹਨਾਂ ਦਾ ਜੀਵਨ ਬੜਾ ਹੀ ਅਮੋਲਕ ਹੈ, ਵਿਚਾਰਾਂ ਲੰਬੇਰੀਆਂ ਨੇ, ਸਾਧ ਸੰਗਤ ਤੁੱਛ ਬੁੱਧੀ ਬਿਆਨ ਨਹੀਂ ਕਰ ਸਕਦੀ। ਸਾਡੇ ਦਰਮਿਆਨ ਬੜੇ ਹੀ ਸਤਿਕਾਰਯੋਗ ਗਿਆਨੀ ਰਣਜੀਤ ਸਿੰਘ ਜੀ, ਉਹ ਵੀ ਸੁਭਾਏਮਾਨ ਨੇ ਅਤੇ ਬੜੇ ਹੀ ਸਤਿਕਾਰਯੋਗ ਹਸਤੀ, ਉਸਤਾਦ ਅਤੇ ਗਿਆਨੀ ਭੁਪਿੰਦਰ ਸਿੰਘ ਜੀ ਜੋ ਸਾਡੇ ਦਰਮਿਆਨ ਪਹੁੰਚੇ ਨੇ। ਉਹਨਾਂ ਨੇ ਵੀ ਆਪ ਸੰਗਤਾਂ ਨਾਲ ਵਿਚਾਰਾਂ ਦੀ ਸਾਂਝ ਪਾਉਣੀ ਹੈ। ਹੱਥ ਬਨ ਬੇਨਤੀ ਸੰਗਤਾਂ ਦੇ ਚਰਨਾਂ ਵਿੱਚ, ਕੁਝ ਸਮੇਂ ਇੱਦਾਂ ਹੀ ਗੁਰੂ ਦੇ ਚਰਨਾਂ 'ਚ ਟਿਕੋ, ਔਰ ਉਸ ਮਹਾਨ ਸ਼ਹੀਦ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ, ਉਹਨਾਂ ਦੇ ਜੀਵਨ ਦੀ ਸੇਧ ਲਈਏ, ਉਹਨਾਂ ਦੇ ਜੀਵਨ ਤੋਂ ਕੁਝ ਸਿੱਖ ਕੇ ਜਾਈਏ। ਇਹ ਪੁਰਬ ਮਨਾਏ ਤਾਂ ਹੀ ਸਾਡੇ ਸਫਲ ਨੇ ਜੇ ਉਹਨਾਂ ਗੁਰਸਿੱਖ ਸੂਰਬੀਰ ਬਹਾਦਰਾਂ ਦੇ ਜੀਵਨ ਤੋਂ ਕੁਝ ਸਿੱਖ ਕੇ ਜਾਈਏ। ਅਗਲਾ ਪ੍ਰੋਗਰਾਮ ਸਕੱਤਰ ਸਾਹਿਬਾਨ ਤੋਂ ਸਰਵਣ ਕਰੋ ਜੀ। ਬਹੁਤ ਸਾਰੀਆਂ ਵਿਚਾਰਾਂ ਕਰਦਿਆਂ ਭੁੱਲਾਂ ਹੋਣੀਆਂ ਸੁਭਾਵਕ ਨੇ। ਆਪ ਸੰਗਤ, ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਬਖਸ਼ਣਹਾਰ ਨੇ, ਰੋਮ ਰੋਮ ਕਰਕੇ ਖਿਮਾ ਕਰ ਦੇਣੀ ਜੀ। ਸੋ ਅਗਲਾ ਪ੍ਰੋਗਰਾਮ ਸਰਵਣ ਕਰੋ, ਪਿਆਰ ਭਰੀ ਅਸੀਸ ਬਖਸ਼ਦਿਆਂ ਗੁਰਫਤਿਹ ਦੀ ਸਾਂਝ ਪਾਓ। ਗੱਜ ਕੇ ਆਖੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।